ਧਨਾਸਰੀ ਬਾਣੀ ਭਗਤਾਂ ਕੀ ਤਿਰਲੋਚਨ 695 ਅੰਕ ਤੇ ਇਸ ਪ੍ਰਕਾਰ ਫਰਮਾਉਂਦੇ ਧਨਾਸਰੀ ਬਾਣੀ ਭਗਤਾਂ ਕੀ। ਭਗਤ ਤਿਰਲੋਚਨ ਜੀ ਦਾ ਪਾਵਨ ਸ਼ਬਦ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਬੀਜ ਮੰਤਰ ਹੈ। ਸੋ ਤਿਰਲੋਚਨ ਭਗਤ ਜੀ ਨੂੰ ਵਿਆਹ ਕੀਤਿਆਂ ਕਈ ਸਾਲ ਬਤੀਤ ਹੋ ਗਏ, ਜਦੋਂ ਘਰ ਦੇ ਵਿੱਚ ਕੋਈ ਔਲਾਦ ਨਾ ਹੋਈ। ਸੋ ਇਸ ਪ੍ਰਕਾਰ ਔਲਾਦ ਵਾਸਤੇ ਫਿਰ ਕਈ ਪ੍ਰਕਾਰ ਦੀ ਇਸਤਰੀ ਨੇ ਕਰਤੱਵ ਕੀਤੇ, ਚਲੋ ਐਂ ਕਰੀਏ ਓਂ ਕਰੀਏ। ਸੋ ਘਰ ਦੇ ਵਿੱਚ ਸੰਤਾਨ ਵਾਸਤੇ ਕਈ ਪ੍ਰਕਾਰ ਦੇ ਕਰਮ ਕੀਤੇ। ਕਹਿੰਦੇ ਪੁੱਤਰ ਜ਼ਰੂਰ ਚਾਹੀਦਾ, ਘਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਣ ਲੱਗ ਪਈਆਂ। ਸੋ ਇਸ ਮੰਤਵ ਨੂੰ ਮੁੱਖ ਰੱਖ ਕੇ ਤਿਰਲੋਚਨ ਦੀ ਇਸਤਰੀ ਨੇ ਪੁੱਤਰ ਪ੍ਰਾਪਤੀ ਵਾਸਤੇ ਬੜੇ ਬੜੇ ਯਤਨ ਕੀਤੇ। ਜਦੋਂ ਕੋਈ ਯਤਨ ਨਾ ਚੱਲਿਆ ਤਾਂ ਉਸ ਵਕਤ ਕਿਸੇ ਯਤਨ ਕਰਕੇ ਤਿਰਲੋਚਨ ਦੇ ਘਰ ਪੁੱਤਰ ਹੋ ਗਿਆ ਤਾਂ ਬਹੁਤ ਖੁਸ਼ੀਆਂ ਕੀਤੀਆਂ, ਪਰ ਕੁਦਰਤੀ ਇਹੀ ਜਿਹੀ ਗੱਲ ਹੋ ਗਈ, ਥੋੜ੍ਹੇ ਦਿਨਾਂ ਬਾਅਦ ਚੜ੍ਹਾਈ ਕਰ ਗਿਆ। ਫਿਰ ਤਿਰਲੋਚਨ ਭਗਤ ਜੀ ਦੀ ਇਸਤਰੀ ਬਹੁਤ ਉੱਚੀ ਉੱਚੀ ਰੋਵੇ, ਰੱਬ ਨੂੰ ਬੁਰਾ ਭਲਾ ਕਹੇ, ਰੱਬ ਦੀ ਸਾਡੇ ਨਾਲ ਬੜੀ ਈਰਖਾ ਜੀ, ਪਹਿਲਾਂ ਸਾਡੇ ਘਰ ਪੁੱਤਰ ਨਹੀਂ ਹੋਣ ਦਿੰਦਾ ਸੀ, ਜੇ ਹੁਣ ਹੋ ਗਿਆ ਬੜੇ ਯਤਨਾਂ ਨਾਲ ਫਿਰ ਮਾਰ ਦਿੱਤਾ। ਸੋ ਇਹ ਜੇ ਬਚਨ ਸੁਣ ਕੇ ਭਗਤ ਜੀ ਨੂੰ ਬੜਾ ਦੁੱਖ ਹੋਇਆ, ਨਿੰਦਾ ਕਰੀ ਜਾਂਦੀ ਦੱਸੋ ਪਰਮਾਤਮਾ ਨੂੰ। ਕਹਿੰਦੇ ਅਤ ਪਿਆਰਾ ਪਵੇ ਖੂਹੇ ਕਿਉਂ ਸੰਜਮ ਕਰਨਾ, ਜੇ ਕੋਈ ਪਿਆਰਾ ਖੂਹ 'ਚ ਜਾ ਪਵੇ ਉਹਦੇ ਕੱਢਣ ਵਾਸਤੇ ਕੋਈ ਸਾਧਨ ਕਰਨਾ ਪੈਂਦਾ। ਸੋ ਇਸਤਰੀ ਪਤਾ ਵਰਤੀ ਸੋ ਪਤੀ ਵਰਤਾ ਧਰਮ ਹੋਣ ਕਰਕੇ ਨਾ, ਤੋ ਭਗਤ ਤਿਰਲੋਚਨ ਜੀ ਦੀ ਪਤੀ ਵਰਤਾ ਸੀ ਇਸ ਕਰਕੇ ਪਿਆਰ ਵੀ ਬਹੁਤ ਕਰਦੇ ਸਨ, ਪਰ ਹਰ ਕਿਸੋਬ ਨੂੰ ਕੋਈ ਜਿਹੜਾ ਖੂਹ ਸੀ ਇਹਦੇ ਵਿੱਚ ਡਿੱਗ ਰਹੀ। ਭਗਤ ਜੀ ਨੇ ਫਿਰ ਕਈ ਪ੍ਰਕਾਰ ਦੇ ਜਿਹੜੀ ਦ੍ਰਿਸ਼ਟਾਂਤ ਦੇ ਕੇ ਸਮਝਾਏ। ਸੋ ਇਸ ਪ੍ਰਕਾਰ ਇੱਕ ਤਾਂ ਵਿਚਾਰ ਐਸਾ ਆਉਂਦਾ, ਇੱਕ ਸੀਗਾ ਭਗਤ ਜੀ ਦੇ ਘਰੇ ਹੁਣ ਜਦੋਂ ਹੈ ਨਹੀਂ ਸੀ ਔਲਾਦ ਤਾਂ ਬਜ਼ੁਰਗ ਹੋ ਗਏ, ਜਦੋਂ ਥੱਕ ਜਾ ਕਰਨ, ਕਹਿੰਦੇ ਇੱਕ ਨੌਕਰੀ ਰੱਖ ਲਓ ਚਲੋ। ਕਹਿੰਦੇ ਚਲੋ ਇਹ ਠੀਕ ਆ, ਆਪਾਂ ਨੌਕਰ ਰੱਖ ਲੈ। ਨੌਕਰ ਲੱਭਣ ਗਏ, ਕਹਿੰਦੇ ਇਸ ਤਰ੍ਹਾਂ ਦਾ ਹੋਵੇ ਛੋਟਾ ਜਿਹਾ, 14-15 ਸਾਲ ਦਾ, ਕੰਮ ਕਾਰ ਕਰੇ, ਰੋਟੀ ਪਾਣੀ ਹੋਰ ਸਾਰਾ ਘਰ ਦਾ ਕੰਮ। ਕਹਿੰਦੇ ਚਲੋ ਮੈਂ ਜਾਂਦਾ। ਬਾਜ਼ਾਰ 'ਚ ਗਏ, ਉੱਥੇ ਜਾ ਕੇ ਦੇਖਿਆ, ਪਰਮੇਸ਼ਰ ਨੇ ਹੁਣ ਜਾਣ ਲਿਆ ਵੀ ਭਗਤ ਜੀ ਦਾ ਨੌਕਰ, ਚਲੋ ਮੈਂ ਹੀ ਬਣ ਕੇ ਖੜ੍ਹ ਜਾਂਦਾ। ਉਹ ਛੋਟਾ ਜਿਹਾ ਰੂਪ ਬਣਾ ਕੇ ਬੜਾ ਮੋਹਣਾ ਜਿਹਾ ਕੁੜਤਾ ਪਜਾਮਾ ਜਿਹਾ ਪਾਇਆ ਹੋਇਆ, ਸਿਰ ਦੇ ਉੱਤੇ ਕੱਪੜਾ ਬੰਨਿਆ ਹੋਇਆ ਬੜਾ ਸੋਹਣਾ। ਕਹਿੰਦੇ ਆਹ ਠੀਕ ਰਹੂਗਾ। ਕਲੇ ਕੋਲੇ ਗਏ, ਕਿਉਂ ਵੀ ਚੱਲਣਾ? ਕਹਿੰਦੇ ਹਾਂ ਜੀ, ਸਾਡੇ ਘਰ ਕਰੇਗਾ ਕੰਮ ਕਾਰ ਨੌਕਰੀ? ਕਹਿੰਦੇ ਜੀ ਮੈਂ ਤਾਂ ਨੌਕਰੀ ਭਗਤਾਂ ਦਾ ਜੀ। ਕਹਿੰਦੇ ਬੜਾ ਸਿਆਣਾ ਬਈ, ਕੀ ਲਏਗਾ? ਕਹਿੰਦੇ ਬਸ 6 ਮਹੀਨੇ ਬਾਅਦ ਕੁੜਤਾ ਪਜਾਮਾ ਦੇ ਦੇ, ਰੋਟੀ ਖਾ ਲਿਆ ਕਰੋ। ਕਹਿੰਦੇ ਬਾਈ ਇਹ ਤਾਂ ਬਹੁਤ ਸਸਤਾ ਕੰਮ ਹੈ। ਕਹਿੰਦੇ ਫਿਰ ਇੱਕ ਸ਼ਰਤ ਹੈ ਮੇਰੀ। ਕਹਿੰਦੇ ਕਮਾਲ, ਨੌਕਰ ਵੀ ਸ਼ਰਤ ਲਾਉਂਦੇ, ਕੀ ਸ਼ਰਤ ਹੈ? ਕਹਿੰਦੇ ਕਰੇ ਮੇਰੀ ਨਿੰਦਿਆ ਨਾ ਕਰਿਓ। ਕਹਿੰਦੇ ਚਲੋ ਬਈ ਠੀਕ ਆ, ਨਹੀਂ ਕਰਾਂਗੇ ਨਿੰਦਿਆ, ਆਓ ਚੱਲੀਏ। ਘਰ ਆਏ, ਬੜੀ ਸੇਵਾ ਕੀਤੀ, ਬਹੁਤ ਖੁਸ਼ ਨੇ, ਭੱਜ ਭੱਜ ਕੇ ਹੁਣ ਨਰਾਇਣ ਦੇ ਕੰਮ ਕਰਨੇ ਕਿਹੜਾ ਔਖੇ ਨੇ, ਤੜਾ ਤੜ ਕੰਮ ਕਰ ਰਹੇ, ਚੀਜ਼ਾਂ ਬੜੀਆਂ ਸਵਾਦ ਬਣਾਉਂਦੇ ਆ, ਮੁੱਠੀ ਚਾਪੀ ਕਰਦੇ ਆ, ਸੇਵਾ ਕਰਦੇ ਆ, ਇਸ਼ਨਾਨ ਲਈ ਪਾਣੀ ਭਰਦੇ ਆ। ਇੱਕ ਦਿਨ ਸਾਧੂ ਸੰਤਾਂ ਨੇ ਆਉਣਾ ਸੀ ਘਰ ਦੇ ਵਿੱਚ, ਉਸ ਵਕਤ ਸਵੇਰੇ ਹੀ ਸਾਰਿਆਂ ਲਈ ਭਗਤ ਜੀ ਨੇ ਦੌੜ ਦੌੜ ਕੇ, ਨਰਾਇਣ ਨਾਂ ਸੀ ਤਾਂ ਨੌਕਰ ਦਾ ਨਰਾਇਣ, ਕਹਿੰਦੇ ਨਰਾਇਣ ਆਹ ਕਰ ਆਓ ਕਰ, ਕਰਦਿਆਂ ਕਰਦਿਆਂ ਅਤੇ ਉਹ 9 ਅੰਤਰਜਾਮੀ ਵੀ ਰੱਖਿਆ ਕੋਈ ਦੱਸਦੇ ਨੇ। ਉਸ ਵਕਤ ਭਗਤ ਨਹੀਂ ਕਹਿਣ ਲੱਗੀ ਵੀ ਪੁੱਤਰ ਨਰਾਇਣ ਤੋਂ ਪਹਿਲਾਂ ਰੋਟੀ ਖਾ ਲਿਆ, ਵੀ ਸੰਤ ਮਹਾਤਮਾ ਆਉਂਦੇ ਹੀ ਰਹਿਣੇ, ਸ਼ਾਮ ਤੱਕ ਫਿਰ ਭੁੱਖਾ ਰਹੇਗਾ। ਕਹਿੰਦੇ ਚਲੋ ਮੈਂ ਖਾ ਲੈਂਦਾ ਪਹਿਲਾਂ। ਜਿਉਂ ਖਾਣ ਲੱਗੇ ਜਿੰਨਾ ਲੰਗਰ ਤਿਆਰ ਕੀਤਾ ਸੀ ਸਾਰਾ ਹੀ ਛੱਕ ਗਏ, ਸਾਰਾ ਹੀ ਰਸੋਈਆਂ ਹੀ ਖਾਲੀ ਹੋ ਗਈਆਂ। ਕਹਿੰਦੀ ਭਗਤ ਨਹੀਂ ਚੰਗਾ ਭੁੱਖਾ, ਇਹ ਗੁਆਂਢਣ ਤੋਂ ਮੰਗਣਗੇ ਆਟਾ। ਕਹਿਣ ਲੱਗੀ ਭੈਣ ਆਟਾ ਨਹੀਂ, ਕਹਿੰਦੇ ਤੁਹਾਡੇ ਤਾਂ ਸੰਤਾਂ ਨੇ ਆਉਣਾ ਸੀ, ਲੰਗਰ ਤਿਆਰ ਹੋਣਾ ਸੀ। ਕਹਿੰਦੇ ਆਉਣਾ ਤਾਂ ਸੀ, ਆ ਪਤਾ ਨਹੀਂ ਕਿੱਥੋਂ ਆ ਛੱਠੀ ਦਾ ਭੁੱਖਾ, ਸਾਰਾ ਕੁਛ ਖਾ ਗਿਆ। ਉਹ ਨਿੰਦਾ ਹੋ ਗਈ, ਉਹ ਗਾਇਬ ਹੋ ਗਏ ਉੱਥੋਂ। ਬਸ ਜਦੋਂ ਭਗਤ ਜੀ ਆਏ ਤਾਂ ਉਸ ਵਕਤ ਦੇਖਿਆ, ਫਿਰ ਨਿਗਾਹ ਲਾਈ, ਪਹਿਲੇ ਇੰਨੇ ਦਿਨ ਤਾਂ ਪਰਮੇਸ਼ਰ ਨੇ ਪੜਦਾ ਹੀ ਪਾ ਛੱਡਿਆ, ਪਤਾ ਹੀ ਲੱਗਣ ਦਿੱਤਾ। ਫਿਰ ਮਨ 'ਚ ਆਇਆ ਓਹੋ, ਅਤੇ ਪਰਮੇਸ਼ਰ ਸੀਗੇ ਅਤੇ ਇਹਨੇ ਨਿੰਦਾ ਕਰ ਦਿੱਤੀ ਤਾਂ ਉਹ ਚਲੇ ਗਏ। ਤਾਂ ਇਸ ਵਕਤ ਫਿਰ ਉਹ ਪਾਵਨ ਸ਼ਬਦ ਤਾਂ ਇਸ ਤਰ੍ਹਾਂ ਦਾ ਉਚਾਰਨ ਕੀਤਾ, ਇਹਦੇ 'ਚ ਬੜੇ ਪ੍ਰਮਾਣ ਦਿੱਤੇ ਨੇ ਕਿ ਤੂੰ ਨਿੰਦਿਆ ਨਹੀਂ ਸੀ ਕਰਨੀ। ਇਹ ਕਰਮ ਹੁੰਦਾ ਬੰਦੇ ਦਾ ਵੀ ਜੇ ਔਲਾਦ ਨਾ ਹੋਈ ਜਾਂ ਹੋਰ ਕਰਮ ਜਿਹੜੇ ਸਾਰੇ ਨੇ ਨਾ, ਇਹ ਸਾਰਾ ਕਰਮ ਹੁੰਦਾ, ਨਿੰਦੀ ਦਾ ਨਹੀਂ ਹੁੰਦਾ। ਨਾਲੇ ਆਪਣੇ ਵੀ ਆਮ ਰਿਵਾਜ਼ ਹੈ, ਰੱਬ ਨੇ ਬੜਾ ਧੱਕਾ ਕੀਤਾ, ਰੱਬ ਨੇ ਬੜਾ ਮਾੜਾ ਕੀਤਾ, ਰੱਬ ਨੇ ਅੱਜ ਐਂ ਕਰਤਾ, ਆਪਾਂ ਹੋਰ ਤਾਂ ਕੋਈ ਲੱਭਦਾ ਨਹੀਂ, ਰੱਬ ਦੇ ਮਗਰੀ ਪਏ ਰਹਿੰਦੇ, ਰੱਬ ਨੇ ਇੰਨਾ ਚੰਗਾ ਕੀਤਾ, ਆਪਾਂ ਉਹਨੂੰ ਹਮੇਸ਼ਾ ਮਾੜਾ ਕਹਿੰਦੇ। ਇਹ ਸ਼ਬਦ ਦੇ ਰਾਹੀਂ ਉਪਦੇਸ਼ ਕਰਦੇ ਨੇ, ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ। ਸੋ ਕਹਿੰਦੇ ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ, ਕਹਿੰਦੇ ਇਹ ਭੁੱਲੀ ਹੋਈ ਗਵਾਰੀ ਮੂਰਖ ਇਸਤਰੀ। ਇਹ ਹੋਰ ਲੋਕ ਤਾਂ ਸਾਰੇ ਉਹਦੀ ਉਸਤਤੀ ਕਰਦੇ ਨੇ, ਉਸਤਤ ਕਰੈ ਅਨੇਕ ਜਨ। ਮਹਾਰਾਜ ਨੇ ਕਿਹਾ ਅੰਤਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਾਨਕ ਪ੍ਰਕਾਰ। ਪਿਤਾ ਮੇਰੋ ਬੜੀ ਬੜੋ ਧਨੀ ਅਗਮਾ ਉਸਤਤ ਕਵਨ ਕਰੀਜਾ ਕਰਤੇ ਪੇਖ ਰਹੇ ਬਿਸਮਾ। ਅਤੇ ਤੂੰ ਪਰਮੇਸ਼ੁਰ ਦੀ ਨਿੰਦਿਆ ਕਿਉਂ ਕਰਦੀ ਹੈ? ਨਿੰਦਾ ਭਲੀ ਕਿਸੇ ਕਿ ਨਾਹੀ ਮਨਮੁਖ ਮੁਗਧ ਕਰੰਨ ਮੂੰਹ ਕਾਲੇ ਅਤੇ ਨਿੰਦਕਾਂ ਨਰਕੇ ਘੋਰ ਪਵੰਨ। ਦੁਕਿਰਤ ਸੁਕਿਰਤ ਥਾਰੋ ਕਰਮ ਰੀ ਰਹਾਓ ਰੀ ਹੇ ਇਸਤਰੀ। ਦੁਕਿਰਤ ਸੁਕਿਰਤ ਪਾਪ ਪੁੰਨ ਰੂਪ ਕਰਮ ਥਾਰੋ, ਤੇਰਾ ਆਪਣਾ ਕੀਤਾ ਹੋਇਆ ਹੈ, ਜਿਹਾ ਜਿਹਾ ਬੀਜਿਆ ਸੀ ਉਹ ਜਿਹਾ ਖਾ ਰਹੀ ਹੈ, ਬੀਜਣ ਵੇਲੇ ਦੇਖਣਾ ਸੀ ਨਾ। ਇਸ ਕਰਕੇ ਦੁਕਿਰਤ ਜਿਹੜਾ ਪਾਪਾਂ ਕਰਕੇ ਦੁੱਖ ਅਤੇ ਸੁਕਿਰਤ ਹੁੰਦਾ, ਪੁੰਨਾਂ ਕਰਕੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਭੋਗੇ ਤੋਂ ਬਗੈਰ ਕਲਮ ਜਿਹੜੇ ਕਰਮ ਫਲ ਆ ਉਹ ਕਦੇ ਮਿਟਦੇ ਨਹੀਂ, ਇਹ ਸਾਰੇ ਕਰਮ ਉਸੇ ਪ੍ਰਕਾਰ ਰਹਿੰਦੇ ਨੇ। ਸੋ ਜਿਵੇਂ ਹਜ਼ਾਰ ਗਊਆਂ ਵਿੱਚ ਵਛੜਾ ਆਪਣੀ ਮਾਤਾ ਨੂੰ ਪਹਿਚਾਣ ਕੇ ਉਹਦੇ ਕੋਲ ਚੰਨੇ ਜਾਂਦਾ, ਐਵੇਂ ਸ਼ੁਭ ਸ਼ੁਭ ਕਰਮ ਕਰਤਾ ਦੇ ਕੋਲ ਆਪੇ ਆ ਜਾਂਦੇ ਨੇ। ਬੰਦੇ ਦੇ ਖੜ੍ਹੇ ਹੋਣ ਉੱਪਰ ਕਰਮ ਨਾਲ ਹੀ ਖੜ੍ਹੇ ਹੋ ਜਾਂਦੇ ਨੇ, ਚੱਲਣ ਕਰਕੇ ਨਾਲ ਹੀ ਚੱਲਦੇ ਨੇ। ਜਿਵੇਂ ਬੰਦੇ ਦਾ ਪਰਛਾਵਾਂ ਬੰਦੇ ਨਾਲ ਹੀ ਰਹਿੰਦਾ, ਕਰਮ ਵੀ ਬੰਦੇ ਦੇ ਨਾਲ ਹੀ ਰਹਿੰਦੇ ਨੇ। ਭੀਸ਼ਮ ਪਿਤਾਮਾ ਜੀ ਨੇ ਕਹਿ ਕੇ ਰਾਜੇ ਦੁਸ਼ਟਰ ਨੂੰ ਇਹੀ ਉਪਦੇਸ਼ ਦਿੱਤਾ ਸੀ ਨਾ, ਯਥਾ ਤੈਨੂੰ ਸਹਿਸਰੇਸੁ ਵਤਸੋ ਵਿਦੰਤੇ ਸੋਏ ਮਾਤਰਮ ਤਥਾ ਅਸ਼ੁਭ ਅਸ਼ੁਭ ਕ੍ਰਿਤਮ ਕਰਮ ਕਰਤਾਰ ਮਨੂ ਗੱਛਤੀ। ਇਸ ਕਰਕੇ ਕਹਿੰਦੇ ਨੇ ਕਰਮ ਨਾਲ ਹੀ ਰਹਿੰਦੇ ਨੇ ਬੰਦੇ ਦੇ। ਇਸ ਵਾਸਤੇ ਇਸ ਭਦਰੇ ਤੂੰ ਵੀ ਆਪਣੇ ਕਰਮ ਦਾ ਫਲ ਸਮਝ ਕੇ ਆਪਣੇ ਚਿੱਤ ਨੂੰ ਸ਼ਾਂਤ ਕਰ, ਨਿੰਦੀ ਦਾ ਨਹੀਂ ਹੁੰਦਾ। ਦੋਨੋਂ ਹੱਥ ਜੋੜ ਕੇ ਕਹਿਣ ਲੱਗੀ, ਪਤੀ ਦੇਵ ਆਪ ਮੇਰੀ ਇੱਕ ਸ਼ੰਕਾ ਦੂਰ ਕਰੋ। ਤਾਂ ਭਗਤ ਜੀ ਨੇ ਕਿਹਾ ਦੱਸੋ। ਕਹਿਣ ਲੱਗੀ ਆਪ ਨੇ ਕਿਹਾ ਕਰਮਾਂ ਦਾ ਫਲ ਮਿਟਦਾ ਭੋਗੇ ਬਗੈਰ ਮਿਟਦਾ ਨਹੀਂ, ਕਿ ਆਪ ਵਰਗੇ ਪੂਰਨ ਭਗਤ ਹੋ ਕੇ ਮੇਰੇ ਕੀਤੇ ਕਰਮ ਨਹੀਂ ਮਿਟ ਸਕਦੇ? ਭਗਤ ਜੀ ਹੱਸ ਕੇ ਕਹਿਣ ਲੱਗੇ ਕਰਮ ਫਲ ਦਿੱਤੇ ਬਿਨਾਂ ਕਿਸ ਤਰ੍ਹਾਂ ਮਿਟ ਸਕਦੇ ਹਾਂ ਆਪਾਂ? ਕਿਉਂਕਿ ਮਹਾਰਾਜ ਨੇ ਦੇਖੋ ਕਿਹਾ ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ। ਫਿਰ ਕਹਿਣ ਲੱਗੀ ਕਿ ਦੇਵਤਿਆਂ ਨੂੰ ਵੀ ਕਰਮ ਫਲ ਭੋਗਣਾ ਪੈਂਦਾ ਜੀ? ਕਹਿੰਦੇ ਹਾਂ ਭਾਈ, ਸਾਰਿਆਂ ਸਰੀਰਾਂ ਨੂੰ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ ਉਹ। ਸੋ ਜਿਸ ਵੇਲੇ ਗੱਲਾਂ ਬਾਤਾਂ ਕਰਦਿਆਂ ਸ਼ਾਮ ਹੋ ਗਈ ਤਾਂ ਆਕਾਸ਼ ਵਿੱਚ ਚੰਦਰਮਾ ਚੜ੍ਹ ਗਿਆ। ਭਗਤ ਜੀ ਕਹਿਣ ਲੱਗੇ ਦੇਖ ਅੱਜ ਤੱਕ ਚੰਦਰਮਾ ਨੂੰ ਦੇਹ ਦਾਗ ਲੱਗਿਆ ਹੋਇਆ ਨਾ। ਕਹਿੰਦੇ ਇਸ ਪ੍ਰਕਾਰ ਕੱਲ ਦੂਜ ਦਿਨ ਥਿਤ ਜਿਹੜੀ ਬਤੀਤ ਹੋ ਚੁੱਕੀ, ਦੂਜ ਦੇ ਦਿਨ ਚੰਦਰਮਾ ਨੂੰ ਦੇਵਤਾ ਸਮਝ ਕੇ ਲੋਕ ਨਮਸਕਾਰਾਂ ਕਰਦੇ ਹੈ, ਤੇ ਕੱਲ ਨੂੰ ਜੋ ਦਿਨ ਆਵੇਗਾ ਉਹ ਭਾਦਰਵ ਦੀ ਚੌਥ ਦਾ ਹੋਵੇਗਾ। ਸੋ ਪੱਥਰ ਦੀ ਚੌਥ ਵੀ ਕਹਿੰਦੇ ਆ। ਉਸ ਦਿਨ ਕਹਿੰਦੇ ਸਾਰੇ ਲੋਕ ਚੰਦਰਮਾ ਨੂੰ ਪੱਥਰ ਮਾਰਦੇ ਆ, ਬਸ ਲੱਗਦੇ ਆ, ਉਸ ਦਿਨ ਕੋਈ ਚੰਦਰਮਾ ਨੂੰ ਦੇਖਦਾ ਤੱਕ ਨਹੀਂ। ਜੇ ਕਿਸੇ ਕਾਰਨ ਚੌਥ ਦੇ ਚੰਦਰਮਾ ਦਾ ਦਰਸ਼ਨ ਕਿਤੇ ਹੋ ਜਾਏ, ਕਹਿੰਦੇ ਉਸ ਨੂੰ ਕਲੰਕ ਲੱਗਦਾ, ਕਿਉਂਕਿ ਇਹ ਆਪ ਹੀ ਕਰਮ ਫਲ ਦਾ ਨਾਲ ਕਲੰਕਤ ਹੈ। ਬਹੁਤ ਸਾਰੇ ਯਤਨ ਕਰਨ ਨਾਲ ਵੀ ਚੰਦਰਮਾ ਦਾ ਕਲੰਕ ਦੂਰ ਨਹੀਂ ਹੋਇਆ। ਆਪਣੇ ਕਲੰਕ ਦੇ ਦੂਰ ਕਰਨ ਵਾਸਤੇ ਜਿਹੜਾ ਚੰਦਰਮਾ ਹੈ, ਵੇ ਕਿੱਡਾ ਵੱਡਾ, ਤੈਨੂੰ ਦੱਸਾਂ ਚੰਦਰਮਾ ਦੀ ਗੱਲ। ਸੰਕਰਾ ਮਸਤਕ ਬਸਤਾ, ਅਤੇ ਕਹਿਣ ਲੱਗੇ ਦੇਖ, ਸ਼ੰਕਰਾ ਹੁੰਦਾ ਸ਼ਿਵਾਂ ਦੇ, ਸ਼ਿਵਜੀ ਦੇ ਮਸਤਕ ਹੁੰਦਾ, ਮੱਥੇ ਦੇ ਉੱਤੇ ਚੰਦਰਮਾ ਵੱਸਦਾ ਕਿ ਨਹੀਂ। ਇਸ ਕਰਕੇ ਇੱਕ ਸਮੇਂ ਚੰਦਰਮਾ ਨੇ ਹਿਮਾਲਿਆ ਪਰਬਤ 'ਤੇ ਜਾ ਕੇ ਸ਼ਿਵਾਂ ਦਾ ਆਰਾਧਨ ਕੀਤਾ ਸੀਗਾ, ਕਿਉਂਕਿ ਸ਼ਿਵਜੀ ਮੁਕਤੀ ਦੇਣ ਨੂੰ ਸਮਰੱਥ ਹਨ। ਜਿਨ੍ਹਾਂ ਨੇ ਆਪਣੀ ਕਾਂਸ਼ੀ ਨਗਰੀ 'ਚ ਮਰਨ ਵਾਲਿਆਂ ਲਈ ਮੁਕਤੀ ਦਾ ਸਦਾ ਵਰਤ ਲਾਇਆ। ਜਿਸ ਵੇਲੇ ਚੰਦਰਮਾ ਦੀ ਤਪੱਸਿਆ ਦੇਖ ਕੇ ਸ਼ਿਵਜੀ ਖੁਸ਼ ਹੋਏ, ਕਹਿੰਦੇ ਮੰਗ ਕੀ ਚਾਹੁੰਦਾ? ਕਹਿੰਦਾ ਹੋਰ ਤਾਂ ਕੋਈ, ਇੱਕ ਮੰਗਦਾ ਮੇਰਾ ਕਲੰਕ ਦੂਰ ਹੋ ਜਾਏ। ਕਹਿੰਦੇ ਇਹ ਨਹੀਂ ਬਈ, ਇਹ ਤੇਰੀ ਪਰਾਲਬਧ ਕਰਮ ਹੈ, ਤੈਨੂੰ ਭੋਗਣਾ ਹੀ ਪੈਣਾ। ਹੋਰ ਕੁਛ ਮੰਗ ਲਾ, ਉਹਦੀ ਪ੍ਰਾਪਤੀ ਲਈ ਮੈਂ ਤੈਨੂੰ ਵਰ ਦੇਣ ਨੂੰ ਤਿਆਰ ਹਾਂ। ਫਿਰ ਚੰਦਰਮਾ ਨੇ ਵਿਚਾਰਿਆ ਕਿ ਸ਼ਿਵਾਂ ਦੀ ਜੜਾਵਾਂ 'ਚ ਗੰਗਾ ਚੱਲ ਰਹੀ ਹੈ ਜੋ ਸਾਰੇ ਪਾਪਾਂ ਨੂੰ ਨਾਸ ਕਰਨ ਵਾਲੀ ਹੈ, ਜੇ ਮੈਂ ਉਸ ਵਿੱਚ ਇਸ਼ਨਾਨ ਕਰੂੰ ਤਾਂ ਮੇਰਾ ਕਲੰਕ ਦੂਰ ਹੋ ਜਾਊ। ਇਹ ਗੱਲ ਵਿਚਾਰ ਕੇ ਚੰਦਰਮਾ ਨੇ ਕਿਹਾ ਮਹਾਂਦੇਵ ਜੀ, ਤੁਸੀਂ ਮੈਨੂੰ ਆਪਣੇ ਮਸਤਕ 'ਚ ਨਿਵਾਸ ਕਰਨ ਲਈ ਜਗ੍ਹਾ ਬਖਸ਼ ਦਿਓ। ਉਸ ਵਕਤ ਸ਼ਿਵ ਜੀ ਕਹਿਣ ਲੱਗੇ ਤੂੰ ਮੇਰੇ ਮੱਥੇ ਉੱਪਰ ਰਹਿਣਾ ਚਾਹੁੰਦਾ, ਦੂਜ ਦਾ ਚੰਦਰਮਾ ਹੋ ਕੇ ਰਹਿ, ਸਾਰਾ ਨਹੀਂ ਮੈਂ ਤੈਨੂੰ ਰਹਿਣ ਦੇਣਾ, ਕਿਉਂਕਿ ਸਾਰਿਆਂ ਤੈਨੂੰ ਕਲੰਕ ਲੱਗਿਆ ਹੋਇਆ, ਜਿੰਨੇ ਕਿਤੇ ਨਹੀਂ ਲੱਗਿਆ ਉਨੀ ਕੁ ਫਾਂਕ ਜੀ ਰਹਿ ਲੈ। ਸੋ ਕਲੰਕ ਰੂਪ ਨਾਲ ਮੈਂ ਤੈਨੂੰ ਆਪਣੇ ਮੱਥੇ ਨਹੀਂ ਰਹਿਣ ਦੇਣਾ। ਉਸ ਦਿਨ ਤੋਂ ਦੂਜ ਤੇ ਦਾ ਚੰਦਰਮਾ ਹੋ ਕੇ ਆਪਣੇ ਕਲੰਕ ਦੀ ਨਿਵਿਰਤੀ ਵਾਸਤੇ ਸ਼ਿਵ ਜੀ ਦੇ ਮੱਥੇ 'ਤੇ ਰਹਿਣ ਲੱਗ ਪਿਆ। ਸੋ ਇਹ ਚੀਜ਼ਾਂ ਤਾਂ ਦੱਸਣੀਆਂ ਪੈਂਦੀਆਂ, ਕਿਉਂਕਿ ਹੁਣ ਜਿਵੇਂ ਜਿਵੇਂ ਪੰਗਤੀਆਂ ਆਉਣੀਆਂ ਉਹਨਾਂ ਨੂੰ ਸਾਖੀਆਂ ਲੱਗਣੀਆਂ ਲੱਗਣੀਆਂ, ਇਹ ਨਹੀਂ ਸਮਝ ਨਹੀਂ ਲੱਗਣੀ। ਸੁਰਸਰੀ ਇਸਨਾਨ ਰੇ, ਇਹਨੇ ਨੇ ਪਾਪ ਨਾਸ਼ਨੀ ਜੋ ਸੁਰਸਰੀ ਗੰਗਾ, ਉਹਦੇ ਵਿੱਚ ਨੇਤਾ ਪ੍ਰਤੀ ਇਸ਼ਨਾਨ ਕਰਦਾ ਰਹਿੰਦਾ, ਜਿਸ ਗੰਗਾ ਦਾ ਮਹਾਤਮ ਬੜਾ ਵੱਡਾ ਲਿਖਿਆ ਸੀ ਪੁਰਾਣੇ ਸਮੇਂ ਦੇ ਵਿੱਚ। ਸੋ ਇਸ ਪ੍ਰਕਾਰ ਕਹਿੰਦੇ ਨੇ, ਫਿਰ ਵੀ ਉਹ ਪਵਿੱਤਰ ਨਹੀਂ ਹੋਇਆ। ਦੇਖ ਲੈ, ਕਲੰਕ ਲਾਉਣ ਦਾ ਉਹਨੇ ਯਤਨ ਕੀਤਾ, ਜਿਉਂ ਮੀਂਹ ਬੁੱਠਾ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ, ਵਿੱਚ ਸੁਰਸਰੀ ਸੁਰਸੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਬਿਲਾਵਲ ਰਾਗ ਦੇ ਵਿੱਚ ਮਹਾਰਾਜ ਨੇ ਇਹ ਬਚਨ ਕੀਤਾ, ਪੰਜਵੇਂ ਪਾਤਸ਼ਾਹ ਮਹਾਰਾਜ ਨੇ। ਇਸ ਪ੍ਰਕਾਰ ਕਹਿੰਦੇ ਇਹ ਜਿਹੜਾ ਬਚਨ ਹੈ ਨਾ, ਕਹਿੰਦੇ ਉਹ ਪਵਿੱਤਰ ਵਾਸਤੇ ਹੋਣ ਵਾਸਤੇ ਕਹਿੰਦੇ ਉਹ ਉੱਥੇ ਲੱਗਿਆ ਜਾ ਕੇ, ਫਿਰ ਵੀ ਦੇਖ ਲਾ ਉਹ ਪਵਿੱਤਰ ਨਹੀਂ ਹੋ ਸਕਿਆ। ਇਸ ਕਰਕੇ ਤੈਨੂੰ ਦੱਸਾਂ ਜਿਹੜਾ ਹੁੰਦਾ ਨਾ ਮਸਤਕ ਦਾ ਕਰਮ, ਉਹ ਮਿਟਦਾ ਨਹੀਂ ਹੈ। ਬਹੁਤ ਲੰਬੀਆਂ ਲੰਬੀਆਂ ਸਾਖੀਆਂ ਨੇ, ਪਰ ਆਪਾਂ ਬਹੁਤ ਸੰਖੇਪ ਵਿੱਚ ਹੀ ਦੱਸ ਰਹੇ ਹਾਂ। ਕੋਲ ਜਨ ਮੱਧੇ ਮਿਲਿਓ ਸਾਰੰਗ ਪਾਨ ਰੇ, ਉਹ ਚੰਦਰਮਾ ਦੀ ਕੁਲ ਮੱਧੇ ਕੁਲ ਦੇ ਵਿੱਚ ਸਾਰੰਗ ਪਾਨ ਭਾਵ ਕ੍ਰਿਸ਼ਨ ਜੀ ਰੂਪ ਹੋ ਕੇ ਵਿਸ਼ਨੂੰ ਜੀ ਨੇ ਅਵਤਾਰ ਧਾਰਿਆ, ਮਿਲਿਓ ਭਾਵ ਜਨਮ ਅਵਤਾਰ ਲੈਣਾ ਕੀਤਾ। ਸੋ ਕ੍ਰਿਸ਼ਨ ਜੀ ਮਹਾਰਾਜ 16 ਕਲਾ ਸੰਪੂਰਨ ਬੜੀ ਉੱਚੀ ਹਸਤੀ ਵਾਲੇ ਹੋਏ, ਜਿਨ੍ਹਾਂ ਨੇ ਗੋਕਲ ਦੀ ਰੱਖਿਆ ਵਾਸਤੇ ਆਪਣੀ ਚੀਚੀ ਉਂਗਲੀ ਤੇ ਉੱਪਰ ਗੋਵਰਧਨ ਪਰਬਤ ਚੁੱਕ ਕੇ ਇੰਦਰ ਦਾ ਮਾਣ ਦੂਰ ਕੀਤਾ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਦੇਖੋ ਉਹ ਕ੍ਰਿਸ਼ਨ ਜੀ ਉਸ ਕੁਲ ਵਿੱਚ ਆਏ, ਚੰਦਰਵੰਸ਼ੀ ਕੁਲ ਸੀ ਜਦੋਂ, ਉਦੋਂ ਵੀ ਆ ਕੇ ਚੰਦਰਮਾ ਫਿਰ ਖੜਾ ਹੋ ਗਿਆ। ਕਹਿੰਦਾ ਜੀ ਮੇਰਾ ਕਲੰਕ ਦੂਰ ਕਰ ਦਿਓ। ਕਹਿੰਦੇ ਵੀ ਇਹ ਨਹੀਂ ਹੋ ਸਕਦਾ। ਕਹਿੰਦੇ ਤੁਸੀਂ ਮੇਰੇ ਕੋਲ ਵਿੱਚ ਆਏ ਹੋ। ਕਹਿੰਦੇ ਦੇਖੋ ਆਪਣੇ ਘਰ ਵਾਲੀ ਨੂੰ ਸਮਝਾਉਂਦੇ ਤਰਲੋਚਨ ਜੀ, ਕਹਿੰਦੇ ਮਿਟਿਆ ਨਹੀਂ ਨਾ ਹੈ, ਇਹ ਨਹੀਂ ਮਿਟ ਸਕਦਾ। ਕਰਮ ਕਰ ਕਲੰਕ ਮਫੀਟ ਸ੍ਰੀ, ਕਰਮ ਕਰ ਕਲੰਕ ਮਫੀਟ ਸ੍ਰੀ, ਇਉਂ ਬੋਲਣਾ ਕਰਮ ਕਰ। ਤੋ ਬੋਲਣ ਵੇਲੇ ਜਦੋਂ ਲਗਾਤਾਰ ਹੀ ਪੰਕਤੀ ਬੋਲਦੇ ਹਾਂ ਉਦੋਂ ਵਿਸ਼ਰਾਮ ਦਾ ਪਤਾ ਨਹੀਂ ਲੱਗਦਾ, ਪਰ ਉੱਥੇ ਥੋੜ੍ਹਾ ਰੁਕ ਕੇ ਡੈਸ਼ ਦੇ ਕੇ ਜਾਣਾ ਕਰਮ ਕਰ ਕਲੰਕ ਮਫੀਟ ਸ੍ਰੀ। ਪਰੰਤੂ ਇਸ ਭਾਗੇ ਤੋਂ ਹੀ ਆਉਂ ਕਰ, ਉਹ ਚੰਦਰਮਾ ਨੇ ਇਹੋ ਜਿਹਾ ਮੰਦ ਕਰਮ ਕੀਤਾ ਜਿਸ ਕਰਕੇ ਉਹਦਾ ਕਲੰਕ ਬਹੁਤ ਸਾਰੇ ਯਤਨਾਂ ਦੇ ਕਰਨ ਤੋਂ ਬਾਅਦ ਵੀ ਮਫੀਟ ਸੁੰਦਾ ਮਿਟ ਹੀ ਰਿਹਾ। ਕਹਿੰਦੇ ਉਹਨੇ ਇਹੋ ਜਿਹਾ ਕਿਹੜਾ ਕਰਮ ਕੀਤਾ ਜਿਹਦੇ ਨਾਲ ਉਹ ਮਿਟਿਆ ਨਹੀਂ? ਸੋ ਕਹਿਣ ਲੱਗੇ ਇਹ, ਸੋ ਇੰਦਰ ਦੇਵਤੇ ਨੇ ਮਾੜਾ ਕਰਮ ਕੀਤਾ ਸੀ ਅਤੇ ਉਹਦੇ 'ਚ ਚੰਦਰਮਾ ਭਾਗੀ ਬਣਿਆ ਸੀ ਮਾੜੇ ਕਰਮ ਦੇ ਵਿੱਚ। ਇਸ ਕਰਕੇ ਉਹ ਜਦੋਂ ਆ ਕੇ ਮਾਰਿਆ ਪਰਨਾ, ਇਹ ਕੁੱਕੜ ਬਣ ਕੇ ਬੈਠਾ ਸੀ ਬਨੇਰੇ 'ਤੇ, ਤਾਂ ਉਸ ਵਕਤ ਇਹ ਮਾੜਾ ਕਰਮ ਇਹਨੇ ਅਤੇ ਇੰਦਰ ਨੇ ਮਾੜਾ ਕਰਮ ਕੀਤਾ, ਤਾਂ ਜਾ ਕੇ ਕਹਿੰਦੇ ਫਿਰ ਇਹਨਾਂ ਨੂੰ ਕਲੰਕ ਲੱਗ ਗਿਆ। ਉਹ ਕਲੰਕ ਹੁਣ ਮਿਟਣਾ ਨਹੀਂ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ। ਫਿਰ ਕਹਿੰਦੇ ਹੋਰ ਸੁਣ ਅੱਗੇ, ਵਿਸ਼ਵ ਕਾ ਦੀਪਕ ਸਵਾਮੀ ਤਾਚੇਰੇ ਸਵਾਰਥੀ। ਸੋ ਇਸ ਪ੍ਰਕਾਰ ਫਰਮਾਉਂਦੇ ਨੇ ਸਾਰੇ ਵਿਸ਼ਵ ਜੋ ਸੰਸਾਰ ਦਾ ਦੀਪ, ਜੋ ਸੂਰਜ ਹੈ, ਤੋਂ ਜੋ ਸਾਰਿਆਂ ਦਾ ਸਵਾਮੀ ਹੈ, ਤਾਚ ਭਾਵ ਉਸ ਸੂਰਜ ਦੇ ਰਥ ਨੂੰ ਚਲਾਉਣ ਵਾਲਾ ਸੂਰਜ ਦਾ ਜਿਹੜਾ ਸਵਾਰਥੀ ਰਥਵਾਹੀ ਕੌਣ ਹੈ? ਅਰੁਣ। ਕਿਉਂਕਿ ਪੰਜਾਂ ਈਸ਼ਵਰਾਂ ਵਿੱਚ ਸੂਰਜ ਦੀ ਗਿਣਤੀ ਆਉਂਦੀ, ਪੰਜ ਈਸ਼ਵਰ ਜਿਹੜੇ ਨੇ ਉਹ ਹੈ, ਇੱਕ ਤੇ ਸ਼ਿਵ ਜੀ, ਦੂਸਰਾ ਗਣੇਸ਼, ਤੀਸਰਾ ਅਸ਼ਟਪੁਦੀ ਪੁਜੀ ਦੇਵੀ, ਸੋ ਚੌਥਾ ਵਿਸ਼ਨੂੰ, ਪੰਜਵਾਂ ਸੂਰਜ। ਇਹ ਪੰਜ ਈਸ਼ਵਰ ਜਿਹੜੇ ਆਉਂਦੇ ਉਹਨਾਂ 'ਚ ਇਹਨਾਂ ਦੀ ਗਿਣਤੀ ਆਉਂਦੀ ਹੈ। ਇਸ ਕਰਕੇ ਸੂਰਜ ਨੂੰ ਸਾਰਿਆਂ ਦਾ ਸੁਆਮੀ ਕਿਹਾ ਉੱਥੇ। ਜਿਵੇਂ ਮਹਾਰਾਜ ਨੇ ਕਿਹਾ ਨਾ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਤ, ਦਿਵਸ ਰਾਤ ਦੋਏ, ਦਾਈ ਦਾਇਆ ਖੇਲੈ ਸਕਲ ਜਗਤ, ਇਹ ਸਾਰਾ ਮਹਾਰਾਜ ਨੇ ਬਚਨ ਵੀ ਕੀਤੇ ਨੇ। ਪੰਖੀ ਰਾਏ ਗਰੜ ਤਾਚੇ ਬਾਂਧਵਾ, ਕਹਿੰਦੇ ਹਨ ਸਾਰਿਆਂ ਪੰਛੀਆਂ ਦਾ ਰਾਏ ਰਾਜਾ ਜੋ ਗਰੜ ਹੈ, ਸੋ ਵਿਸ਼ਨੂੰ ਮਹਾਰਾਜ ਦਾ ਵਾਹਨ ਤਾਚੇ ਬਾਂਧਵਾ, ਉਸ ਗਰੜ ਦਾ ਇਹ ਅਰਣ ਸੰਬੰਧੀ ਹੈ ਅਤੇ ਗਰੜ ਦਾ ਸਕਾ ਭਰਾ, ਕਿਉਂਕਿ ਇਹ ਗਰੜ ਅਤੇ ਅਰਣ ਦੋਨੋਂ ਸਕੇ ਭਾਈ ਨੇ, ਪਿਤਾ ਕਸ਼ਪ ਰਿਖੀ ਅਤੇ ਮਾਤਾ ਬੰਤਾ ਤੋਂ ਪੈਦਾ ਹੋਏ ਨੇ, ਪਰ ਇਹ ਜਿਹੜੇ ਨਾ ਜਿੰਨਾ ਮਰਜ਼ੀ ਕਰਮ ਕਰੋ, ਕਹਿੰਦੇ ਕਰਮ ਕਰ ਅਰਣ ਪਿੰਗੁਲਾ ਰੀ, ਇਹਨੇ ਕਰਮ ਕੋਈ ਪੂਰਬਲੇ ਜਨਮ 'ਚ ਇਹੋ ਜਿਹਾ ਕੀਤਾ ਸੀ ਜਿਸ 'ਤੇ ਕਹਿੰਦੇ ਅਰਣ ਪਿੰਗਲਾ ਹੀ ਰਿਹਾ। ਇਹਨੇ ਰੱਥ ਚਲਾਉਂਦਿਆਂ ਕਈ ਵਾਰ ਸੂਰਜ ਨੂੰ ਪ੍ਰਸੰਨ ਕਰਕੇ ਆਪਣੇ ਪਿੰਗਲ ਪੁਣੇ ਦੀ ਨਿਵਿਰਤੀ ਵਾਸਤੇ ਬੇਨਤੀ ਕੀਤੀ ਅਤੇ ਇਹਦੇ ਭਾਈ ਗਰੜ ਨੇ ਵੀ ਵਿਸ਼ਨੂੰ ਨੂੰ, ਸੋ ਵਿਸ਼ਨੂੰ ਭਗਵਾਨ ਜੀ ਨੂੰ ਪ੍ਰਸੰਨ ਕਰਕੇ ਪ੍ਰਾਰਥਨਾ ਕੀਤੀ ਕਿ ਮਹਾਰਾਜ ਜੀ ਆਪ ਕਿਰਪਾ ਕਰਕੇ ਮੇਰੇ ਵੱਡੇ ਭਾਈ ਅਰਣ ਦਾ ਪਿੰਗਲਾਪਣ ਦੂਰ ਕਰ ਦਿਓ। ਪਰ ਸੂਰਜ ਨੇ ਅਰਣ ਨੂੰ ਅਤੇ ਵਿਸ਼ਨੂੰ ਭਗਵਾਨ ਨੇ ਗਰੜ ਨੂੰ ਜਵਾਬ ਦੇ ਤਾ ਕਿ ਜੋ ਕਰਮ ਪਰਾਲਬਧ ਕੋਟੀ 'ਚ ਆ ਗਿਆ ਨਾ, ਉਹਨੂੰ ਅਸੀਂ ਨਹੀਂ ਮਿਟਾ ਸਕਦੇ, ਇਹ ਪਰਾਲਬਧ ਕਰਮ ਦਾ ਫਲ ਜ਼ਰੂਰ ਭੋਗਣਾ ਪਵੇਗਾ। ਸੋ ਇਸ ਕਰਕੇ ਇਸ ਪ੍ਰਕਾਰ ਦੇ ਬਚਨ ਭਗਤ ਤਰਲੋਚਨ ਜੀ ਕੋਲੋਂ ਸੁਣ ਕੇ ਭਗਤਨੀ ਨੇ ਬੇਨਤੀ ਕੀਤੀ ਕਿ ਅਰਣ ਕਿਸ ਕਰਮ ਕਰਕੇ ਪਿੰਗਲਾ ਹੋਇਆ, ਤਾਂ ਫਿਰ ਉਹਨਾਂ ਨੇ ਉਹ ਸਾਰੀ ਜਿਹੜੀ ਸਾਖੀ ਸੀ ਇਹਨੂੰ ਸੁਣਾਉਣਾ ਕੀਤੀ ਵੀ ਕਿਹੜੇ ਕਿਹੜੇ ਕਰਮਾਂ ਕਰਕੇ ਪਿੰਗਲਾ ਹੋਇਆ। ਕਹਿੰਦੇ ਪਿਛਲੇ ਜਨਮ 'ਚ ਇਹਦਾ ਸਰੀਰ ਤਾਂ ਮਨੁੱਖ ਦਾ ਹੀ ਸੀ, ਛੋਟੀ ਉਮਰ 'ਚ ਬੜਾ ਚੰਚਲ ਸੀ, ਉਹਦੇ ਸੁਭਾਅ ਅਨੁਸਾਰ ਉਹਨੇ ਅੱਕ ਦੇ ਉੱਤੇ ਬੈਠਣ ਵਾਲੇ ਟਿੱਡੇ ਦੀਆਂ ਲੱਤਾਂ ਤੋੜਤੀਆਂ ਸੀ। ਆ ਜਿਹੜੇ ਕਹਿੰਦੇ ਨੇ ਨਾ ਵੀ ਆਹ ਖਾ ਲਓ ਆਹ ਖਾ ਲਓ, ਇਹ ਲੇਖਾ ਦੇਣਾ ਪੈਂਦਾ, ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤੁਸੀਂ, ਕਿੱਲ ਕੇ ਮਰ ਜਾਓ, ਲੇਖਾ ਤੁਹਾਨੂੰ ਦੇਣਾ ਪੈਣਾ। ਮਤਾ ਕਿਹੋ ਵੀ ਇੱਥੋਂ ਫਲਾਣੇ ਥਾਂ ਤੋਂ ਹੁਕਮ ਹੈ, ਮੇਰਾ ਮਤਲਬ ਕਹਿਣ ਦਾ ਮੈਂ ਤੁਹਾਨੂੰ ਤਾਂ ਕੱਢਦਾ ਚੱਕਰ 'ਚੋਂ, ਇਸ 'ਚੋਂ ਵੀ ਨਾ ਫਸਿਓ ਨਾ ਫਸਿਓ, ਇਹ ਸਾਰਾ ਹਿਸਾਬ ਕਿਤਾਬ ਦੇਣਾ ਪੈਂਦਾ। ਉਹ ਕਰਮ ਕੀਤਾ ਹੋਇਆ ਤਾਂ ਪਰਾਲਬਧ ਕੋਟੀ 'ਚ ਆ ਗਿਆ ਜਿਸ ਕਰਕੇ ਪਿੰਗਲਾ ਹੋਇਆ। ਇਸ ਕਰਕੇ ਤੈਨੂੰ ਦੱਸਦੇ ਹਾਂ, ਸਾਖੀਆਂ ਤਾਂ ਬਹੁਤ ਲੰਬੀਆਂ ਨੇ, ਪਰ ਫਿਰ ਵੀ ਜਿਹੜਾ ਇੰਨਾ ਤੈਨੂੰ ਇਸ਼ਾਰਾ ਕਰ ਦਿੱਤਾ। ਅਨਕ ਪਾਤਕ ਹਰਤਾ ਤ੍ਰਿਪਵਣ ਨਾਥੁਰੀ ਰੀਤ ਭਾਵੇ ਸਤਰੀ ਹੇ ਸੁਭਦਰੇ ਹੇ ਸੁਪਤਨੀ ਮੇਰੀ ਜੋ ਸ਼ਿਵ ਅਨੇਕ ਪ੍ਰਕਾਰ ਦੇ ਪਾਤ ਕਿਹੜਾ ਪਾਪ ਕਰਮਾਂ ਨੂੰ ਹਰਤਾ ਨਾਸ ਕਰਨ ਵਾਲਾ ਅਤੇ ਤ੍ਰਿਪਵਣ ਨਾਥ ਤਿੰਨਾਂ ਲੋਕਾਂ ਦਾ ਸੁਆਮੀ ਹੈ ਪਰ ਉਹਨੇ ਜੋ ਬ੍ਰਹਮ ਹੱਤਿਆ ਰੂਪ ਕਰਮ ਕੀਤਾ ਉਸ ਦੋਸ਼ ਦੀ ਨਿਵਿਰਤੀ ਵਾਸਤੇ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰ ਉਰੀ ਕਹਿੰਦੇ ਇਸ ਭਦਰੇ ਸਿਵਾ ਨੇ ਤੀਰਥਾਂ ਹੀ ਤੀਰਥਾਂ ਉੱਪਰ ਇੰਨਾ ਭ੍ਰਮਣਾ ਕੀਤਾ ਫਿਰਨਾ ਕੀਤਾ ਤੀਰਥਾਂ ਦਾ ਪਾਰਾਵਾਰ ਨਾ ਲੈਣਾ ਕੀਤਾ ਤੀਰਥਾਂ ਦਾ ਅੰਤ ਨਾ ਲੈ ਸਕੇ ਇੰਨੇ ਤੀਰਥਾਂ ਦੇ ਜਾ ਕੇ ਨਹਾਤਾ ਪਰ ਕਰਮ ਕਰ ਕਪਾਲ ਮਫੀਟ ਸਰੀ ਰੀਤ ਭਾਵੇ ਇਸਤਰੀ ਹੇ ਪਤਨੀ ਉਹ ਸ਼ਿਵ ਨੇ ਐਸਾ ਕਰਮ ਕੀਤਾ ਜੋ ਸ਼ਿਵਾਂ ਦੇ ਹੱਥ ਉੱਪਰ ਕਪਾਲੀ ਅਮਿੱਟ ਹੀ ਰਹੀ ਇਹ ਗੱਲ ਸੁਣ ਕੇ ਵੀ ਪੁੱਛਿਆ ਵੀ ਇਹ ਕਪਾਲੀ ਅਮਿੱਟ ਕਿਵੇਂ ਰਹੀ ਕਿਉਂਕਿ ਹੱਥ ਨੂੰ ਕਪਾਲੀ ਚਿੰਬੜ ਗਈ ਫਿਰ ਉਹ ਜਾ ਕੇ ਜਿੱਥੇ ਰਗੜੀ ਉਹ ਕਪਾਲ ਮੋਚਨ ਤੀਰਥ ਬਣਿਆ ਤੇ ਇਸ ਪ੍ਰਕਾਰ ਹੈ ਕਹਿੰਦੇ ਉਹ ਵੀ ਅਮਿੱਟ ਹੀ ਰਿਹਾ ਸਾਰਾ ਕੁਛ ਅੰਮ੍ਰਿਤ ਸੱਸੀ ਧੇਨ ਲੱਛਮੀ ਕਲਪਤਰ ਸਿਖਰ ਸੋਨਾਗਰ ਨਦੀ ਚੇ ਨਾਥਨ ਇਸ ਪ੍ਰਕਾਰ ਬਚਨ ਆਇਆ ਕਿ ਅੰਮ੍ਰਿਤ ਸੱਸੀ ਧੇਨ ਲੱਛਮੀ ਸੋ ਕਲਪਤਰ ਸਿਖਰ ਸੋਨਾਗਰ ਨਦੀ ਚੇ ਨਾਥਨ ਸੋਨਾਗਰ ਪਾਠ ਇਕੱਠਾ ਕਰਨਾ ਕੀ ਕਹਿੰਦੇ ਜਿਸ ਸਮੁੰਦਰ ਚੋਂ ਦੇਵਤਿਆਂ ਦੈਂਤਾਂ ਦੇ ਰਿੜਕਣ ਨਾਲ 14 ਪ੍ਰਕਾਰ ਦੇ ਰਤਨ ਨਿਕਲੇ ਨੇ ਤੇ 14 ਰਤਨ ਜਿਹੜੇ ਨੇ ਸ੍ਰੀ ਮਾਨ ਰੰਭਾ ਵਾਰਣੀ ਅਮੀ ਸੰਖ ਗਜਰਾਜ ਵਿਖ ਧੇਨ ਸਸੀ ਕਲਪਤਰ ਧਨਖ ਧਨੰਤਰ ਬਾਜ ਇਹ 14 ਰਤਨਾਂ ਚੋਂ 8 ਰਤਨਾਂ ਦੇ ਨਾਮ ਜਿਹੜੇ ਨੇ ਮੂਲ ਪੰਗਤੀ 'ਚ ਲਿਖੇ ਨੇ ਇਸ ਪ੍ਰਕਾਰ ਹੁਣ ਦੱਸਦੇ ਨੇ ਅੱਗੇ ਹੁਣ ਸਾਰੀ ਪੰਗਤੀ ਜਿਹੜੀ ਹੈ ਅੰਮ੍ਰਿਤ ਸੱਸੀ ਧੇਨ ਲੱਛਮੀ ਕਲਪਤਰ ਹੁਣ ਦੱਸਦੇ ਨੇ ਅੰਮ੍ਰਿਤ ਜਿਸ ਅੰਮ੍ਰਿਤ ਦੀ ਇੱਕ ਬੂੰਦ ਨਾਲ ਆਦਮੀ ਅਮਰ ਹੋ ਜਾਂਦਾ ਤੇ ਇੱਕੋ ਬੂੰਦ ਕੌੜੇ ਨੂੰ ਮਿੱਠਾ ਕਰ ਦਿੰਦੀ ਹੈ ਉਹ ਅੰਮ੍ਰਿਤ ਵੀ ਸਮੁੰਦਰ ਚੋਂ ਨਿਕਲਿਆ ਸੀ ਜਿਹੜਾ ਦੇਵਤਿਆਂ ਨੇ ਕੱਢਿਆ ਸੀ ਸੱਸੀ ਚੰਦਰਮਾ ਵੀ ਸਮੁੰਦਰ ਚੋਂ ਨਿਕਲਿਆ ਉਹ ਚੰਦਰਮਾ ਵੀ ਗ੍ਰੰਥਾਂਕਾਰਾਂ ਨੇ ਅੰਮ੍ਰਿਤ ਮੰਨਿਆ ਜਿਹਦੀਆਂ ਕਿਰਨਾਂ ਕਰਕੇ ਖੇਤੀਆਂ 'ਚ ਰਸ ਪੈਂਦਾ ਧੇਨ ਕਾਮ ਧੇਨ ਗਊ ਵੀ ਸਮੁੰਦਰ ਚੋਂ ਨਿਕਲੀ ਹੈ ਜੋ ਮਨ ਇੱਛਤ ਪਦਾਰਥਾਂ ਨੂੰ ਦਿੰਦੀ ਹੈ ਲੱਛਮੀ ਤੋਂ ਵਿਸ਼ਨੂੰ ਭਗਵਾਨ ਦੇ ਘਰ ਵਾਲੀ ਲੱਛਮੀ ਵੀ ਸਮੁੰਦਰ ਚੋਂ ਨਿਕਲੀ ਆ ਬਾਣੀ ਚਾਹੁੰਦਾ ਸਾਇਰ ਕੀ ਪੁੱਤਰੀ ਬਦਾਰ ਗਵਾਈ ਸਾਇਰ ਕਈ ਸਮੁੰਦਰ ਨੂੰ ਸਮੁੰਦਰ ਵਿੱਚੋਂ ਹੀ ਪ੍ਰਗਟ ਕੀਤੀ ਸੀ ਕਲਪਤਰ ਕਲਪ ਬ੍ਰਿਛ ਵੀ ਸਮੁੰਦਰ ਚੋਂ ਨਿਕਲਿਆ ਜੋ ਸਭ ਫਲਾਂ ਦੇ ਦੇਣ ਵਾਲਾ ਹੈ ਸਿਖਰ ਉੱਚ ਸਰਵਾ ਘੋੜਾ ਵੀ ਸਮੁੰਦਰ ਚੋਂ ਨਿਕਲਿਆ ਜਿਹਨੂੰ ਸਤਮੁਖੀਆ ਘੋੜਾ ਵੀ ਕਹਿੰਦੇ ਨੇ ਸੋ ਨਾਗਰ ਚਤੁਰ ਜਿਹੜਾ ਧਨੰਤਰ ਵੈਦ ਵੀ ਸਮੁੰਦਰ ਚੋਂ ਨਿਕਲਿਆ ਸਿਖਰ ਸੋ ਨਾਗਰ ਸੋ ਇਸ ਕਰਕੇ ਸਿਖਰ ਹੁੰਦਾ ਉਤਕ੍ਰਿਸ਼ਟ ਸੁਨਾਗਰ ਹੁੰਦਾ ਐਰਾਵਤ ਹਾਥੀ ਵੀ ਸਮੁੰਦਰ ਚੋਂ ਨਿਕਲਿਆ ਨਦੀ ਚੇ ਨਾਥੰ ਉਹ ਸਮੁੰਦਰ ਸਾਰੀਆਂ ਨਦੀਆਂ ਦਾ ਸੁਆਮੀ ਮਾਲਕ ਹੈ ਕਿਉਂਕਿ 999 ਨਦੀਆਂ ਸਮੁੰਦਰ ਚ ਪੈਂਦੀਆਂ ਫੇਰ ਵੀ ਕਰਮ ਕਰ ਖਾਰ ਮਫੀਟ ਸਰੀ ਕਹਿੰਦੇ ਹੇ ਸੁਪਤਨੀ ਉਹ ਸਮੁੰਦਰ ਨੇ ਕਰਮ ਐਸਾ ਕੀਤਾ ਹੈ ਕਿ ਜਿਸ ਕੇ ਉਹਦਾ ਖਾਰਾ ਪੁਣਾ ਨਹੀਂ ਜਾਂਦਾ ਇਸ ਖਾਰੇ ਪੁਣੇ ਨਿਵਿਰਤੀ ਵਾਸਤੇ ਸਮੁੰਦਰ ਨੇ ਇਹਨਾਂ ਵੱਡਿਆਂ ਵੱਡਿਆਂ ਨੂੰ ਆਪਣਾ ਸੰਬੰਧੀ ਵੀ ਬਣਾਇਆ ਸਾਰੇ ਇਹਦੇ ਵਿੱਚੋਂ ਅੰਮ੍ਰਿਤ ਵੀ ਨਿਕਲਿਆ ਲੱਛਮੀ ਵੀ ਨਿਕਲੀ ਸਾਰਾ ਕੁਛ ਦਿੱਤਾ ਵਿਸ਼ਨੂੰ ਨੂੰ ਲੱਛਮੀ ਦਿੱਤੀ ਇੰਦਰ ਰਾਜ ਨੂੰ ਰੰਭਾ ਪੱਛਰਾਂ ਦਿੱਤੀ ਉਹਨੂੰ ਆਪਣਾ ਜਵਾਈ ਬਣਾਇਆ ਇਸੇ ਪ੍ਰਕਾਰ ਇੰਦਰ ਰਾਜ ਨੂੰ ਕਾਮ ਧੇਨ ਗਊ ਦਿੱਤੀ ਤੇ ਕਲਪ ਬ੍ਰਿਛ ਅਰਾਵਤ ਹਾਥੀ ਦੇ ਕੇ ਆਪਣਾ ਹਿਤਕਾਰੀ ਬਣਾਇਆ ਮਹਾਦੇਵ ਨੂੰ ਚੰਦਰਮਾ ਦੇਵਤਿਆਂ ਨੂੰ ਅੰਮ੍ਰਿਤ ਸੂਰਜ ਨੂੰ ਸਤਮੁਖੀਆ ਘੋੜਾ ਦਿੱਤਾ ਵਿਸ਼ਨੂੰ ਨੂੰ ਕੌਸਤਕ ਮਣੀ ਸਾਰੰਗਨਾਮਾ ਧਨਖ ਤੇ ਸੰਖ ਦੇ ਕੇ ਆਪਣਾ ਮਿੱਤਰ ਬਣਾਇਆ ਫਿਰ ਜਗਤ ਦੀ ਭਲਾਈ ਵਾਸਤੇ ਧਨੰਤਰ ਵੈਦ ਦਿੱਤਾ ਪਰ ਜਿਸ ਵੇਲੇ ਸਮੁੰਦਰ ਉੱਪਰ ਬਿਪਤਾ ਪਈ ਤਾਂ ਉਸ ਵੇਲੇ ਸਮੁੰਦਰ ਦੀ ਕਿਸੇ ਨੇ ਸਹਾਇਤਾ ਨਾ ਕੀਤੀ ਸੋ ਆਪਣੇ ਸਵਾਮੀ ਤ੍ਰਿਲੋਚਨ ਭਗਤ ਦੇ ਇਸ ਤਰ੍ਹਾਂ ਬਚਨ ਸੁਣ ਕੇ ਫਿਰ ਭਗਤ ਨੇ ਬੇਨਤੀ ਕੀਤੀ ਇਹ ਕਿਵੇਂ ਹੋਇਆ ਕਹਿੰਦੇ ਅਗਸਤ ਮੁਨੀ ਜਿਹੜਾ ਸੀ ਇਹ ਸਮੁੰਦਰ ਕੀ ਕਰਦਾ ਸੀ ਛੱਲਾਂ ਮਾਰ ਕੇ ਨਾ ਜਿਵੇਂ ਸੁਨਾਮੀ ਆਉਂਦੀ ਹੈ ਇਹ ਤਾਂ ਬਾਹਲੀ ਜ਼ਿਆਦਾ ਵੱਡੀ ਹੈ ਤਾਂ ਉਸ ਵਕਤ ਕਹਿੰਦੇ ਨੇ ਰਿਸ਼ੀਆਂ ਦੀਆਂ ਝੋਂਪੜੀਆਂ ਢਾ ਦਿੰਦਾ ਸੀ ਤਾਂ ਅਗਸਤ ਮੁਨੀ ਨੇ ਗੁੱਸੇ 'ਚ ਆ ਕੇ 2.5 ਚੂਲਿਆਂ 'ਚ ਪੀ ਲਿਆ ਸੀ ਵੱਡਾ ਆਕਾਰ ਧਾਰ ਲੈਂਦੇ ਹੁੰਦੇ ਨੇ ਇਹ ਬੜੀਆਂ ਚੀਜ਼ਾਂ ਆਉਂਦੀਆਂ ਸਾਰੀਆਂ ਰਿੱਧੀਆਂ ਸਿੱਧੀਆਂ 'ਚ ਵੈਸੇ ਆ ਜਾਂਦੀਆਂ ਨੇ ਇਸ ਕਰਕੇ ਦੇਖ ਲਓ ਸਮੁੰਦਰ ਦਾ ਪਾਣੀ ਖਾਰਾ ਹੀ ਰਿਹਾ ਬਥੇਰਾ ਹੁਣ ਕਹਿੰਦਾ ਮੇਰਾ ਮਿੱਠਾ ਕਰ ਦਿਓ ਨਾਲੇ ਵਿੱਚੋਂ ਨਿਕਲਿਆ ਉਹਦੇ ਸਾਰਾ ਕੁਛ 14 ਰਤਨ ਫਿਰ ਵੀ ਉਹਦਾ ਪਾਣੀ ਮਿੱਠਾ ਨਹੀਂ ਹੋਇਆ ਦਾਧੀ ਲੇ ਲੰਕਾ ਗੜ ਉਪਾੜੀ ਲੇ ਰਾਵਣ ਬਣ ਕਹਿੰਦੇ ਇਸ ਪਤਨੀ ਸ੍ਰੀ ਰਾਮ ਚੰਦਰ ਜੀ ਦੇ ਜਿਸ ਅਨਨ ਸੇਵਕ ਹਨੂੰਮਾਨ ਨੇ ਸੀ ਰਾਮ ਚੰਦਰ ਦੀ ਆਗਿਆ ਨੂੰ ਪਾ ਕੇ ਲੰਕਾ ਜਾ ਕੇ ਰਾਵਣ ਦੇ ਜਿਹੜਾ ਦਾਧੀ ਦੇ ਲੰਕਾ ਗੜ ਸੁਨਹਿਰੀ ਕਿਲੇ ਨੂੰ ਅਤੇ ਭਗਤ ਭੀਸ਼ਣ ਦੇ ਘਰ ਤੋਂ ਬਗੈਰ ਸਾਰੀ ਲੰਕਾ ਨੂੰ ਦਾਧੀ ਸਾੜਨਾ ਕੀਤਾ ਸੀਤਾ ਦੀ ਖਬਰ ਲੈਣ ਗਿਆ ਉਹ ਪਾੜੀ ਲੇ ਰਾਵਣ ਬਣ ਰਾਵਣ ਦੇ ਅਸ਼ੋਕ ਬਾਗ ਨੂੰ ਪਾੜੀਲੇ ਪੱਟ ਦਿੱਤਾ। ਜਿਸ ਵੇਲੇ ਅਸ਼ੋਕ ਬਾਗ ਨੂੰ ਪੁੱਟਿਆ ਦੇਖਿਆ ਤਾਂ ਮਾਲੀ ਨੇ ਰਾਵਣ ਕੋਲ ਆ ਕੇ ਬੜੀ ਰੌਲਾ ਪਾਇਆ, ਪੁਕਾਰ ਕੀਤੀ ਤਾਂ ਰਾਵਣ ਨੇ ਹਨੂੰਮਾਨ ਨੂੰ ਪਕੜਨ ਵਾਸਤੇ ਅੱਛ ਪੁੱਤਰ ਸੀ ਇਹਦਾ ਨਾਂ ਐੜਾ ਛੱਛਾ ਅੱਛ ਰਾਵਣ ਦਾ ਉਹਨੂੰ ਭੇਜਿਆ। ਜਦ ਉਹ ਹਨੂੰਮਾਨ ਨੂੰ ਫੜਨ ਲੱਗਿਆ ਤਾਂ ਆਪਸ ਯੁੱਧ ਹੋ ਗਿਆ। ਉਹ ਜੰਗ 'ਚ ਹਨੂੰਮਾਨ ਨੇ ਅੱਛ ਨੂੰ ਮਾਰ ਦਿੱਤਾ। ਫਿਰ ਰਾਵਣ ਨੇ ਆਪਣੇ ਮੇਘਨਾਦ ਪੁੱਤਰ ਨੂੰ ਭੇਜਿਆ। ਮੇਘਨਾਦ ਨੇ ਬ੍ਰਹਮ ਫਾਸ ਮੰਤਰ ਦੁਆਰਾ ਹਨੂੰਮਾਨ ਨੂੰ ਫੜ ਕੇ ਆਪਣੇ ਰਾਵਣ ਦੀ ਕਚਹਿਰੀ 'ਚ ਪੇਸ਼ ਕਰ ਦਿੱਤਾ। ਰਾਵਣ ਨੇ ਆਪਣੇ ਪਾਸ ਬੈਠੇ ਹੋਏ ਅਹਿਲਕਾਰਾਂ ਅਤੇ ਵਜ਼ੀਰਾਂ ਨੂੰ ਪੁੱਛਿਆ, ਇਹਨੂੰ ਕਿਹੜੀ ਸਜ਼ਾ ਦੁਆਰਾ ਮਾਰਨਾ ਕਰੀਏ ਜੀ? ਕਹਿੰਦੇ ਆਪੋ ਆਪਣੇ ਖਾਲਿਆਂ ਨੂੰ ਸਾਰਿਆਂ ਨੂੰ ਦੱਸਿਓ। ਉਸ ਵੇਲੇ ਹਨੂੰਮਾਨ ਨੇ ਕਿਹਾ, ਮੇਰੀ ਮੌਤ ਦਾ ਮੈਨੂੰ ਪਤਾ, ਜੇ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਮੇਰੀ ਪੂਛ ਨੂੰ ਖਾਸੀ ਸਾਰੀ ਰੂੰ ਲਪੇਟ ਕੇ ਤੇਲ 'ਚ ਭਿਉਂ ਕੇ ਅੱਗ ਲਾ ਦਿਓ, ਮੈਂ ਸੜ ਕੇ ਮਰ ਜਾਊਂਗਾ। ਹਨੂੰਮਾਨ ਜੀ ਤੇਜ ਵੀ ਬਹੁਤ ਸੀ ਦਿਮਾਗ ਦੇ, ਉਹਨਾਂ ਨੂੰ ਪਤਾ ਇਹ ਨਾਲ ਮੈਂ ਅੱਗ ਲਾ ਦਿੰਦਾ ਸਾਰੇ ਕਿਤੇ। ਇਹ ਗੱਲ ਸੁਣ ਕੇ ਸਾਰਿਆਂ ਨੇ ਚਾਓ ਅਤੇ ਹੈਰਾਨਗੀ ਸਹਿਤ ਹੋ ਕੇ ਰੂਈ 'ਤੇ ਤੇਲ ਮੰਗਵਾ ਕੇ ਹਨੂੰਮਾਨ ਦੀ ਪੂਛ ਨਾਲ ਰੂੰ ਲਪੇਟ ਕੇ ਤੇਲ ਨਾਲ ਭਿਉਂ ਕੇ ਅੱਗ ਲਾ ਦਿੱਤੀ। ਉਸ ਸਮੇਂ ਹਨੂੰਮਾਨ ਨੇ ਸਾਰੇ ਪਾਸੇ ਖੜ੍ਹੇ ਮੂੰਹ ਵੱਲ ਪੂਛ ਘੁਮਾ ਘੁਮਾ ਕੇ ਕਿਸੇ ਦਾ ਕੁਛ ਸਾੜਤਾ, ਕਿਸੇ ਦਾ ਕੁਛ ਸਾੜਤਾ। ਜਦੋਂ ਰਾਵਣ ਦੇ ਹੁਕਮ ਨਾਲ ਸਿਪਾਹੀ ਹਨੂੰਮਾਨ ਨੂੰ ਫੜ ਲੰਘੇ, ਛਾਲ ਮਾਰ ਕੇ ਉੱਚੀ ਅਟਾਰੀ 'ਤੇ ਜਾ ਕੇ ਬੈਠਾ। ਸੋ ਉੱਥੇ ਸਿਪਾਹੀ ਪਹੁੰਚੇ, ਦੂਜੀ ਅਟਾਰੀ, ਤੀਜੀ ਅਟਾਰੀ 'ਤੇ ਸਾਰੀ ਲੰਕਾ ਨੂੰ ਅੱਗ ਲੱਗ ਗਈ। ਜਿਸ ਵੇਲੇ ਲੰਕਾ ਜੰਗ ਹੋਣ ਸਮੇਂ ਮੇਘਨਾਥ ਨੇ ਬਰਛੀ ਮਾਰੀ ਤਾਂ ਲਕਸ਼ਮਣ ਮੂਰਛਿਤ ਹੋ ਗਿਆ। ਉਸ ਵੇਲੇ ਰਾਮਚੰਦਰ ਜੀ ਨੇ ਹਨੂੰਮਾਨ ਨੂੰ ਸੰਜੀਵਨੀ ਬੂਟੀ ਲੈਣ ਵਾਸਤੇ ਭੇਜਿਆ ਤਾਂ ਰਾਮਚੰਦਰ ਜੀ ਦੀ ਪ੍ਰਸੰਨਤਾ ਵਾਸਤੇ ਰਾਤੋ ਰਾਤ ਪਹਾੜ 'ਤੇ ਪਹੁੰਚ ਕੇ ਸੰਜੀਵਨੀ ਬੂਟੀ ਵਾਲੇ ਪਹਾੜ ਨੂੰ ਚੁੱਕ ਲਿਆਇਆ। ਉਹ ਪ੍ਰਸੰਗ ਕਥਨ ਕਰਦੇ ਨੇ, ਸਲ ਬਿਸਲ ਆਣ ਤੋਖੀਲੇ ਹਰੀ। ਤੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਸਲ ਹੁੰਦਾ ਦੁੱਖਾਂ ਤੋਂ, ਬਿਸਲ ਹੁੰਦਾ ਰਹਿਤ ਕਰਨ ਵਾਲੀ। ਸੰਜੀਵਨੀ ਬੂਟੀ ਆਦਿ ਲਿਆ ਕੇ ਹਰੀ ਸਰੂਪ ਸ੍ਰੀ ਰਾਮ ਚੰਦਰ ਜੀ ਨੂੰ ਤੋਖੀਲੇ ਭਾਵ ਪ੍ਰਸੰਨ ਕੀਤਾ। ਪਰ ਕਰਮ ਕਰ ਕਛੌਟੀ ਮਫੀਟ ਸ੍ਰੀ, ਕਹਿੰਦੇ ਰੀਹੇ ਸੁਭਦਰੇ ਪਤਨੀ, ਹਨੂੰਮਾਨ ਨੇ ਪਿਛਲੇ ਜਨਮ 'ਚ ਐਸਾ ਕਰਮ ਕੀਤਾ ਜਿਹਦਾ ਫਲ ਉਹਦੇ ਪਹਿਨਣ ਲਈ ਲੱਕ ਵਿੱਚ ਕੇਵਲ ਕਛੌਟੀ ਹੁੰਦੀ, ਕੱਛ ਮਫੀਟ ਅਮਿਟ ਰਹੀ, ਸਿਰਫ ਮਿਲਦੀ ਉਹਨੂੰ ਕਛਹਿਰਾ ਹੀ ਮਿਲਦਾ ਸੀ, ਭਾਵ ਉਹਨੂੰ ਸਾਰੀ ਜ਼ਿੰਦਗੀ ਇੱਕ ਕੱਛ ਹੀ ਪਹਿਰਨੀ ਪਈ। ਜੇ ਹੋਰ ਕੋਈ ਕੱਪੜਾ ਪਾਉਂਦਾ ਸੀ ਸਰੀਰ ਨੂੰ ਅੱਗ ਲੱਗ ਜਾਂਦੀ ਸੀ। ਭਗਤ ਨੇ ਫਿਰ ਆਪਣੇ ਸਵਾਮੀ ਤ੍ਰਿਲੋਚਨ ਕੋਲੋਂ ਪੁੱਛਿਆ, ਹਨੂੰਮਾਨ ਜੀ ਨੇ ਪਿਛਲੇ ਜਨਮ 'ਚ ਕੀ ਕਰਮ ਕੀਤਾ ਮਿਟ ਹੋਣ ਕਾਰਨ ਪੁੱਛਿਆ। ਕਹਿੰਦੇ ਇਹ ਪਿਛਲਾ ਜਨਮ ਫਿਰ ਹੋਰ ਹੁੰਦਾ ਨਾ, ਉਸ ਸਾਧੂਆਂ ਦੇ ਕੋਈ ਸਾਧੂ ਇਸ਼ਨਾਨ ਕਰ ਰਿਹਾ ਸੀਗਾ, ਉਹ ਬਾਹਰੋਂ ਉਹਦੇ ਕੱਪੜੇ ਚੁੱਕ ਕੇ ਦੌੜ ਗਏ। ਉਹਨੇ ਬਥੇਰਾ ਰੌਲਾ ਪਾਇਆ, ਉਹ ਭਾਈ ਮੇਰੇ ਕੱਪੜੇ ਨਾ ਚੁੱਕ, ਮੇਰੇ ਕੱਪੜੇ ਚੁੱਕ। ਉਸ ਵਕਤ ਸਾਧੂ ਨੇ ਗੁੱਸੇ 'ਚ ਆ ਕੇ ਸਰਾਪ ਦੇ ਤਾ, ਕਹਿੰਦੇ ਜਾ ਫਿਰ, ਅਗਲਾ ਜਨਮ ਤੇਰਾ ਇਹ ਹੋਵੇਗਾ, ਇਸ ਪ੍ਰਕਾਰ ਬਾਂਦਰ ਦਾ ਲਏਗਾ, ਅਤੇ ਜੇ ਤੂੰ ਹੋਰ ਕੱਪੜਾ ਕੋਈ ਪਾਏਗਾ ਬਿਨਾਂ, ਜਿਵੇਂ ਮੇਰੇ ਇੱਕ ਕੱਪੜਾ ਰਹਿ ਗਿਆ ਤਨ 'ਤੇ, ਤੇਰੇ ਵੀ ਇੱਕੋ ਹੀ ਕੱਪੜਾ ਰਹੂਗਾ, ਤੇਰੇ ਸਰੀਰ ਨੂੰ ਅੱਗ ਲੱਗ ਜਾਇਆ ਕਰੂਗੀ। ਰਾਮਚੰਦਰ ਜੀ ਦੀ ਖੁਸ਼ੀ ਤਾਂ ਬਹੁਤ ਲਈ, ਪਰ ਉਹ ਸਰਾਪ ਨਹੀਂ ਮਿਟਿਆ, ਬਥੇਰਾ ਕੁਛ ਕੀਤਾ। ਸੰਜੀਵਨੀ ਬੂਟੀ ਲਿਆਉਣ ਸਮੇਂ ਸੋ ਰਾਮਚੰਦਰ ਜੀ ਨੇ ਇਹ ਕਿਹਾ ਸੀ ਕਿ ਸੁਣ ਕੱਪ ਤੋਹੇ ਸਮਾਨ ਉਪਕਾਰੀ, ਨਹਿ ਕੋਈ ਸੁਰਨਰ ਮੁਣ ਤਨ ਧਾਰੀ, ਪਰ ਤੇ ਉਪਕਾਰ ਕਰੂੰ ਕਾ ਤੋਰਾ, ਸਨਮੁਖ ਹੋਏ ਨਾ ਸਖਤ ਮਨ ਮੋਰਾ। ਕਹਿੰਦੇ ਜਦ ਤੂੰ ਲੈ ਕੇ ਆਏਗਾ ਮੈਂ ਤੈਨੂੰ ਸੰਜੀਵਨੀ ਬੂਟੀ, ਫਿਰ ਉਦ ਬਾਤ ਨੂੰ ਰਾਜ ਸਿੰਘਾਸਣ ਦੇ ਦਿਆਂਗਾ, ਸਰਬੰਸ ਦਾਨ ਕਰ ਦਿਆਂਗਾ। ਪਰ ਉਹ ਕੁਦਰਤੀ ਜਦੋਂ ਆਏ ਤਾਂ ਰਾਮਚੰਦਰ ਜੀ ਇਸ਼ਨਾਨ ਕਰ ਰਹੇ ਸੀ ਉਸ ਵਕਤ। ਰਾਮਚੰਦਰ ਜੀ ਕਹਿਣ ਲੱਗੇ, ਲੈ ਵੀ ਹਨੂੰਮਾਨ, ਸਰਬੰਸ ਤਾਂ ਹੁਣ ਕਛਹਿਰਾ ਹੀ ਹੈ, ਕਛਹਿਰਾ ਨਿਚੋੜ ਰਹੇ ਹਾਂ, ਤੈਨੂੰ ਇਹੀ ਦੇ ਰਹੇ ਹਾਂ। ਉਸ ਵਕਤ ਤੇਰੀ, ਕਿਉਂਕਿ ਪਰਾਲਭਤ ਦੇ ਵਿੱਚ ਕਾਛੀ ਲਿਖੀ ਹੋਈ ਆ, ਤੈਨੂੰ ਮਿਲ ਗਈ ਹੈ। ਇਹ ਭਗਤ ਨਹੀਂ ਕਹਿੰਦੇ ਵਿਚਾਰ ਕੇ ਦੇਖ ਲਾ ਹਨੂੰਮਾਨ ਦਾ ਕੀਤਾ ਕਰਮ ਜਿਵੇਂ ਮਿਟ ਰਿਹਾ, ਉਵੇਂ ਤੂੰ ਵੀ ਆਪਣੇ ਮਨ ਵਿੱਚ ਪਰਪੱਕ ਨਿਸ਼ਚੇ ਕਰ ਲੈ, ਇਹ ਸੁੱਖ ਦੁੱਖ ਮੇਰੇ ਕੀਤੇ ਪੂਰਵਲੇ ਕਰਮਾਂ ਦਾ ਇੱਕ ਫਲ ਹੈ, ਤਾਂ ਤੇ ਪੂਰਵਲੋ ਕ੍ਰਿਤ ਕਰਮ ਨਾ ਮਿਟੈ ਰੀ ਕਰ ਗਿਹਣ। ਇਹ ਘਰ ਵਾਲੀ ਇਸਤਰੀ, ਗਿਹਣ ਭਾਵ ਇਸਤਰੀ, ਪੂਰਵਲੇ ਜਨਮ ਦਾ ਕ੍ਰਿਤ ਕੀਤਾ ਹੋਇਆ ਕਰਮ ਭੋਗੇ ਬਿਨਾਂ ਮਿਟਦਾ ਨਹੀਂ, ਚਾਹੇ ਕੋਈ ਕਿੰਨਾ ਹੀ ਯਤਨ ਕਰ ਲਵੇ ਇਹ ਨਹੀਂ ਮਿਟਦਾ। ਤਾਚੇ ਮੋਹੇ ਜਾਪੀਅਲੇ ਰਾਮ ਚੇ ਨਾਮੰ ਬਦਤ ਤ੍ਰਿਲੋਚਨ ਰਾਮ ਜੀ। ਇਸ ਕਰਕੇ ਤ੍ਰਿਲੋਚਨ ਭਗਤ ਜੀ ਬਦਤ ਉਚਾਰਦੇ ਕਿ ਇਸ ਭਦਰੇ ਮੇਰੇ ਨਾਲ ਮਿਲ ਕੇ ਤੂੰ ਸਾਰਿਆਂ ਵਿੱਚ ਰਮੇ ਹੋਏ ਰਾਮ ਚੇ ਨਾਮੰ, ਰਾਮ ਦੇ ਨਾਮ ਨੂੰ ਜੀ ਦੇ ਵਿੱਚ ਜਾਪੀ ਲਈ ਜਪਣਾ ਕਰ, ਜਿਸ ਤੇ ਸੁੱਖ ਦੁੱਖ ਤੋਂ ਰਹਿਤ ਹੋ ਕੇ ਆਪਣੇ ਜੀ ਦੇ ਵਿੱਚ ਰਾਮ ਹੁੰਦਾ ਆਰਾਮ ਤਾਈ ਸ਼ਾਂਤੀ ਪ੍ਰਾਪਤ ਕਰੇਗੀ। ਨਾਮ ਜਪ, ਨਾਮ ਜਪ। ਵਾਹਿਗੁਰੂ, 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 ਵਾਹਿ